ਕਰਤਾ ਤੇ ਸਤੋ ਗੁਣੀ। ਕਰਮ ਤੇ ਸਾਰੇ ਸ਼ੁਭ ਕਰਦਾ ਹੈ ਪਰ ਸ਼ੁਭ ਕਰਮਾਂ ਦਾ ਕਰਤਾ ਆਪਣੇ ਨੂੰ ਮੰਨ ਲੈਂਦਾ ਹੈ ਤੇ ਸ਼ੁਭ ਕਰਮਾਂ ਦਾ ਫਲ ਭੋਗਦਾ ਰਹੇਗਾ। ਚੰਗਾ, ਚਲੋ ਖੁਸ਼ੀਆਂ ਮਿਲਦੀਆਂ ਰਹਿਣਗੀਆਂ, ਸੁੱਖ ਮਿਲਦੇ ਰਹਿਣਗੇ, ਪਰਮਾਤਮਾ ਨਹੀਂ ਮਿਲੇਗਾ। ਪਰਮਾਤਮਾ ਦੀ ਪ੍ਰਾਪਤੀ ਕਦੋਂ ਆਉਂਦੀ ਹੈ? ਕਰਮ ਕਰਤ ਹੋਵੇ ਨਹਿ ਕਰਮ। ਇਹ ਪ੍ਰਭੂ ਜਦ ਤਨ ਤੇਰਾ ਹੈ, ਮਨ ਤੇਰਾ ਹੈ, ਤੇਰੀ ਤਰਫੋਂ ਮਿਲਿਆ ਹੋਇਆ ਇੱਕ ਦਾਨ ਹੈ, ਅਗਰ ਮੈਂ ਸ਼ੁਭ ਕਰਮ ਵੀ ਕੀਤੇ ਨੇ, ਇਹ ਪ੍ਰਭੂ ਤੂੰ ਐਸਾ ਮਾਹੌਲ ਬਣਾਇਆ, ਐਸੀ ਮੈਨੂੰ ਸਮਝ ਦਿੱਤੀ, ਇਹ ਵੀ ਤੇਰੀ ਅਨੰਤ ਬਖਸ਼ਿਸ਼ਾਂ ਦੇ ਚੋਂ ਇੱਕ ਬਖਸ਼ਿਸ਼, ਮੇਰਾ ਕੁਛ ਵੀ ਨਹੀਂ। ਐਸਾ ਮਨੁੱਖ ਸਮਾਧੀ ਲੀਨ ਹੋ ਜਾਂਦਾ, ਇਹ ਉਸਦੀ ਮਾਨਸਿਕ ਅਵਸਥਾ ਹੁੰਦੀ। ਮਹਾਰਾਜ ਕਹਿੰਦੇ ਕਿਧਰੇ ਤੂੰ ਤਿੰਨ ਗੁਣਾਂ ਦੇ ਚ ਜੀ ਰਿਹਾ, ਹੇ ਪ੍ਰਭੂ ਤੂੰ ਜੀ ਰਿਹਾ, ਕਿਧਰੇ ਤੂੰ ਤਮੋ ਗੁਣੀ ਹੈ, ਕਿਧਰੇ ਤੂੰ ਰਜੋ ਗੁਣੀ ਹੈ, ਕਿਧਰੇ ਤੂੰ ਸਤੋ ਗੁਣੀ ਹੈ, ਪਰ ਤੂੰ ਕਿਧਰੇ ਇਹਨਾਂ ਤਿੰਨਾਂ ਤੋਂ ਉੱਚਾ ਉੱਠ ਗਿਆ। ਕਹੂੰ ਬੇਦਰੀ, ਕਹੂੰ ਤਾਸੋਂ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ, ਕਹੂੰ ਜਛ ਗੰਧਰਵ ਉਰਗ, ਕਹੂੰ ਵਿਦਿਆਧਰ, ਕਹੂੰ ਭੈ ਕਿਨਰ ਪਿਸਾਚ, ਕਹੂੰ ਪ੍ਰੇਤ। ਕਿਧਰੇ ਤੂੰ ਰਾਗ ਦੇ ਚ ਗੰਧਰਵ ਹੈ, ਕਿਨਰ ਹੈ, ਵਜੰਤਰੀਆਂ ਦੇ ਚੋਂ ਕਿਨਰ ਹੈ, ਗਾਇਕਾਂ ਦੇ ਚੋਂ ਗੰਧਰਵ ਹੈ, ਕਿਧਰੇ ਤੂੰ ਮਹਾਨ ਵਿਦਵਾਨ ਹੈ। ਫਿਰ ਸਾਹਿਬ ਅੱਗੋਂ ਕਹਿੰਦੇ ਨੇ, ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹ ਪ੍ਰਭੂ ਕਿਧਰੇ ਤੂੰ ਹਿੰਦੂ ਹੈ, ਤੂੰ ਕਿਧਰੇ ਤੂੰ ਮੁਸਲਿਮ ਹੈ, ਕਿਧਰੇ ਤੂੰ ਹਿੰਦੂ ਹੈ, ਤੂੰ ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ। ਕਿਧਰੇ ਤੂੰ ਹਿੰਦੂ ਨਹੀਂ ਹੈ, ਇਹ ਪ੍ਰਭੂ ਤੂੰ ਤੁਰਕ ਹੈ, ਮੁਸਲਮਾਨ ਹੈ, ਮੁਨਾਰੇ ਤੇ ਚੜ ਕੇ ਬਾਂਗ ਪਿਆ ਦੇਣਾ, ਤੂੰ ਦੋਈ ਰਾ ਚੂੰ ਬਦਲ ਕਰਦਮ ਦੁਆਲਮ ਰਾਜ ਤੇ ਦੇਦਮ। ਇਸ ਨੂੰ ਕਿਸੇ ਵਕਤ ਇੱਕ ਮਹਾਨ ਆਲਮ ਫਕੀਰ ਨੇ ਵੀ ਐਸਾ ਬਿਆਨ ਕੀਤਾ ਸੀ, ਮੁੱਕ ਚੁੱਕੀ ਹੈ ਤਮੀਜ਼ ਕੁਫਰੋ ਇਮਾਂ, ਸਦਾ ਨਾਕੂਸ ਕੀ ਆਤੀ ਹੈ ਅਜ਼ਾਂ ਬਣ ਕੇ। ਕਹਿੰਦਾ ਹੁਣ ਕੁਫਰ ਤੇ ਇਮਾਨ ਦਾ ਵਿਤਕਰਾ ਵੀ ਖਤਮ ਹੋ ਗਿਆ, ਜੇ ਮੰਦਰ ਦੇ ਚ ਘੜਿਆਲ ਵੱਜਦਾ ਤੇ ਮੈਨੂੰ ਇਨ ਸੁਣਾਈ ਦਿੰਦਾ ਜਿਵੇਂ ਮਸਜਿਦ ਦੀ ਅਜ਼ਾਨ ਹੋਵੇ, ਤੇ ਜੇ ਮਸਜਿਦ ਦੇ ਚ ਅਜ਼ਾਨ ਆਉਂਦੀ ਹੈ ਤੇ ਮੈਨੂੰ ਹੁਣ ਇਨ ਸੁਣਾਈ ਦਿੰਦਾ ਜਿਵੇਂ ਮੰਦਰ ਦਾ ਘੜਿਆਲ ਪਿਆ ਵੱਜਦਾ, ਮੈਂ ਕੀ ਕਰਾਂ। ਇੱਕ ਦੋਈ ਰਾ ਚੂੰ ਬਦਰ ਕਰਦਮ ਦੋ ਆਲਮ ਰਾਜ ਤੇ ਦੇਦਮ। ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮ ਨਾਦ ਨਿਕਲਿਆ, ਇੱਕ ਸੰਤ ਇੱਕ ਮਨ ਦੀ ਅਵਸਥਾ ਹੈ, ਅਸੰਤ ਇੱਕ ਮਨ ਦੀ ਅਵਸਥਾ ਹੈ। ਹੁਣ ਮੈਂ ਅਰਜ਼ ਕਰਾਂ, ਬਿਮਾਰ ਹੋ ਕੇ ਹੀ ਬਿਮਾਰੀ ਦਾ ਪਤਾ ਚੱਲਦਾ ਹੈ, ਬਿਮਾਰੀ ਕੀ ਹੈ। ਕਿਸੇ ਦੇ ਸਿਰ ਦੇ ਚ ਕਦੀ ਦਰਦ ਹੋ ਹੀ ਨਹੀਂ, ਮੇਰੇ ਖਿਆਲ ਚ ਉਸਨੂੰ ਨਹੀਂ ਪਤਾ ਸਿਰ ਦੀ ਪੀੜਾ ਕੀ ਆਉਂਦੀ ਹੈ। ਭਾਵੇਂ ਲੱਕ ਉਸਨੂੰ ਕਹੀਏ ਸਿਰ ਮੇਰਾ ਦੁਖਦਾ ਪਿਆ, ਬਹੁਤ ਦੁਖਦਾ ਪਿਆ, ਅਗਲਾ ਕਹੇਗਾ ਹਾਂ ਠੀਕ ਹੈ ਦੁਖਦਾ ਪਿਆ, ਪਰ ਇਹ ਦੁਖਣਾ ਕੀ ਹੈ, ਇਹ ਦਰਦ ਕੀ ਹੈ, ਉਸਨੂੰ ਕੀ ਪਤਾ। ਗੁਰਬਾਣੀ ਦਾ ਫੈਸਲਾ, ਲਾਗੀ ਹੋਏ ਸੋ ਜਾਣੇ ਪੀੜ, ਇਹ ਪੀੜ ਇਸਨੂੰ ਲੱਗੀ ਹੋਵੇ ਤੇ ਜਾਣੇ। ਬਾਕੀ ਵਿਆਖਿਆ ਹੈ, ਮੈਂ ਕਿਆਸ ਆਰਾਈਆਂ ਨੇ, ਐਸਾ ਹੋਵੇਗਾ। ਇੱਕ ਕਹਿ ਰਿਹਾ ਮੇਰੀ ਦਾਲ ਦੁਖ ਰਹੀ ਹੈ, ਬਹੁਤ ਦੁਖ ਰਹੀ ਹੈ, ਇੱਕ ਦੀ ਕਦੀ ਦੁਖੀ ਨਹੀਂ, ਤੂੰ ਸੁਣਦਾ ਮਹਿਸੂਸ ਕਰਦਾ ਹਾਂ ਦੁਖ ਰਹੀ ਹੋਵੇਗੀ, ਪਰ ਇਹ ਪੀੜ ਕੀ ਹੈ ਕੱਖ ਵੀ ਪਤਾ ਨਹੀਂ, ਕੁਛ ਵੀ ਨਹੀਂ ਪਤਾ, ਇਹਨੂੰ ਕੋਈ ਵੀ ਬੋਧ ਨਹੀਂ। ਤੇ ਹੁਣ ਮੈਂ ਅਰਜ਼ ਕਰਦੇ ਹਾਂ, ਸੰਤ ਹੀ ਸੰਤ ਨੂੰ ਪਹਿਚਾਣ ਸਕਦਾ ਹੈ, ਦੂਸਰਾ ਪਹਿਚਾਣ ਹੀ ਨਹੀਂ ਸਕਦਾ। ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ, ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ, ਕੱਖ ਨਹੀਂ ਪਤਾ। ਇਸ ਚੱਕਰ 'ਚ ਨਾ ਪੈਣਾ, ਇਸ 5-7 ਸਾਲ ਦੇ ਮਾਸੂਮ ਬੱਚੇ ਨੂੰ ਕੁਛ ਨਹੀਂ ਪਤਾ ਕਿ ਜਵਾਨੀ ਕੀ ਆਉਂਦੀ ਹੈ। ਇਸ ਉਮੰਗ ਤੇ ਤਰੰਗ ਨਾਲ ਭਰੇ ਹੋਏ ਨੌਜਵਾਨ ਨੂੰ ਕੱਖ ਵੀ ਨਹੀਂ ਪਤਾ ਕਿ ਬੁਢੇਪਾ ਕੀ ਆਉਂਦਾ, ਔਰ ਨਿਰਾਸ਼ਾ ਦੇ ਦਲਦਲ ਵਿੱਚ ਫਸੇ ਇਸ ਬੁੱਢੇ ਨੂੰ ਕੱਖ ਵੀ ਨਹੀਂ ਪਤਾ ਕਿ ਮੌਤ ਕੀ ਆਉਂਦੀ ਹੈ। ਜਣਾ ਖਣਾ ਕਹਿ ਦਿੰਦਾ ਉਹ ਸੰਤ, ਉਹ ਸੰਤ, ਉਹ ਸੰਤ, ਤੂੰ ਕਿਸ ਤਰ੍ਹਾਂ ਪਹਿਚਾਣ ਕਰ ਲਈ। तू केड़ी दूरबीन नाल वेख ले, तू केड़े मीटर नाल ना पे। संत हो के संत की पहचान आती उंज नहीं आती। इस वास्ते संत बनन की कोशिश करिए तो जैसे कोई संत बनन की कोशिश करता है उसका जगत के तमाम संतान नाल संबंध जुड़ जाता है। यह पहचान उन्हें असलियत का पता चल जाता है, हकीकत का पता चल जाता है। संत एक मानसिक अवस्था है, जैसे तंदुरुस्ती शरीर की एक हालत है, बीमारी शरीर की एक हालत है, संत एक मन की अवस्था है। जन्म तो अक्सर शरीर से तंदुरुस्त आता है, सहजे सहजे बाद में रोगी हो जाता है, पर जन्म तो ही मनुख का मन रोगी है। साधना करे तपस्या करे तो कुछ स्वस्थ हो गए। मन कई जन्मों का रोगी है, कई जन्मों की मैल है, कई जन्मों का रोग है, और हर जन्म दे रोग वधे है, रोग वधे है। पिछले जन्म दे रोग साढ़े कोल ने संस्कार भरे है, इस जन्म दे भी बथेरे कट्ठे किए ने। तन दे तल ते असीं ये नहीं कह सकते सारे रोगी बैठे ने, मन दे तल ते गुरबाणी कहती है जो जो दीसे सो सो रोगी, रोग रहत मेरा सतगुर जोगी। सब रोगी ने, सारे रोगी ने मानसिक तल ते। अगर वो अवस्था प्राप्त नहीं हुई जो संत, अगर आप पूछो ना मनुख का भविष्य की होगा, किसी देश का भविष्य की होगा, किसी कौम का भविष्य की होगा, नजूमी ज्योतिषी भावें जो कुछ दसते ने, राजनीतिक जो कुछ भावें दसते ने, मैं तो यही कहना हूं हर कौम का, हर देश का, हर बशर का भविष्य है संत होना। जिन्हें चिर तक संत नहीं बनेगा भविष्य की चिंता का बोझ सिर पर रहेगा। धन मिल गया है भविष्य की चिंता, औलाद मिल गई है अजे भी भविष्य की चिंता, रहन नूं सोना मकान मिल गया अजे भी भविष्य की चिंता, सिंघासन मिल गया, सता मिल गई, प्रभुता मिल गई, अजे भी भविष्य की चिंता। वास्तविक भविष्य की प्राप्ति हुई नहीं। हर मनुख का भविष्य है संत होना, और जब संत कोई हो जाता है तो कुछ भी प्राप्ति की इच्छा नहीं रहती, फिर जीवन का संत आनंद मानता है, फिर कोई भविष्य नहीं, संत का कोई भविष्य नहीं। जिस जिस का भी भविष्य है अजे ये रस्ते विच है, जिसका भविष्य खत्म हो गया मंजिल ते पहुंच गया है, टिकाने ते पहुंच गया है, उन्हें वास्तविक अवस्था नु जो है लभ लिया। तो हुण मैं अर्ज करा अगर ये रोग है, अधार्मिक होना मानसिक रोग है, और रोग ये कई जन्मां दा है, इस रोग नु किवें मिटाइए, किस तरह मिटाइए, तो मैं अर्ज करा इस रोग की औषधि है। यही कारण है कि गुरु नू वैद आख्या गया, मेरा वैद गुरु गोविंदा, हर हर नाम औखद मुख देवे काटे जम की फंदा। इस बीमारी का इलाज है, मानसिक रोग का इलाज है। मैं फिर अर्ज करा मानसिक तल ते कोई रोगी है, पहचान संसार दिखाई देता है, तो संसार विच दो दिखाई देते हैं, एक नहीं, तो वितकरा भी रहिंदा है, कोई अपना दिखाई देता है, कोई बेगाना दिखाई देता है, कोई छोटा दिखाई देता है, कोई वड्डा दिखाई देता है, कोई मूर्ख दिखाई देता है, कोई सियाणा दिखाई देता है। गुरु नानक देव जी महाराज कहते न को मूर्ख न को सियाणा, वरते सब कुछ तेरा बाणा। कोई मूर्ख नहीं, कोई सियाणा नहीं, सब तो ही तो। एक अवस्था है, ये मन की एक हालत है। अगर ये नहीं बनी तो मन रोगी है। इस रोग नूं किवें दूर किया जाए, शब्द नूं सुन के, किहड़े शब्द नूं सुन के, परमात्मा दे शब्द नूं सुन के। किथे है परमात्मा दा शब्द? धन गुरु नानक देव जी महाराज कहिंदे ने भगत ज्ञान दया भंडारन घट घट वाजे नाद। उहदा नाद घट घट दे च वज रहा है, घट घट दे च बोल रहा है। असीं कहिंदे ना ईश्वर व्यापक है, वह व्यापक है तो उहदा वेखणा भी व्यापक है, उदा सुनना भी व्यापक है, उदा बोल भी व्यापक है। अगर वह व्यापक है तो उसका सोचना भी व्यापक है। असी व्यापक नहीं हाँ, सीमित, तो साड़ी दृष्टि सीमित है। असी जिथे आने उत्थे साड़ी दृष्टि, जिमें मैं इत्थे बैठा मेरी अखा भी इत्थे ने, यह नहीं कि मैं अपनी अखा कमरे छोड़ के आ गया, या मैं अपने कन किसी थां ते होर जगह रख के आ गया, या मैं के अपनी जबान नो किसी होर टिकाने च रखे नहीं मनुख जिथे है उथे उसकी जबान है उथे उसके कन ने उथे उसकी दृष्टि है उथे उसकी सोचने अगर परमात्मा व्यापक है तो उसकी दृष्टि व्यापक होगी अगर वह व्यापक है तो उसका सुनना व्यापक होगा अगर वह व्यापक नहीं तो उसका सुनना सीमित होगा सिर्फ गुरुद्वारे च सुनेगा मस्जिद च नहीं सुनेगा मस्जिद दे सुनेगा मंदिर दे च नहीं सुनेगा मंदिर दे सुनेगा बाजार दे च नहीं सुनेगा पर उसका सुनना व्यापक है तू बोल पे सही किधरे भी बोल उसका सुनना व्यापक है देखत सुनत सदा है संगे मैं मूर्ख जानिया दूरी रे उदा वेखना व्यापक है उदा सुनना व्यापक है ऐ पुरुष उसका बोल भी व्यापक है किथे उसका बोल तेरे घट दे बोल रहे घट घट आवाज है ना सुनाई क्यों नहीं दे रहा तू घट दे कभी प्रवेश नहीं किया तू अपने अंदर कभी जाती नहीं मारी बार ही बार रहे बार बार सारी जिंदगी कीर्तन सुनते रहो कुछ भी नहीं होता गुस्ताखी मारो बारों बार सारी जिंदगी कोई कथा करता रहते कथा सुनता रहे कुछ भी नहीं किसे ने किसे दिन अंदर की कथा सुन ली बाहर की कथा नाल संबंध टुट जाता है बार करना भी रह जाता है बार सुनना भी रह जाता है कथनी बदनी कहन कहावन समझ परी तो बिसरे गावन मैं एक दिन बाबे बलवंत सिंह से यही प्रश्न किया चंगी बैरागी आत्मा से मैं कहा तुसी कथा कर दे सवेरे कर दे शामी कर दे तो प्रेरणा लेके मैं करदा ऐ जिहड़ी अवस्था है खतनी बदनी कहन कहावन ये सब कहना ही है कहन मात्र गल्ला कहने तक है और ये अवस्था किधरे प्रगट हो गई है तो कथनी रह जाती है सुनना भी रह जाता है बाहर की गल नहीं रह जाती तो मैं स्वभाव कह रहा वो कथा की है वो कीर्तन की है बाहरों सुनना भी रह जाता है बाहरों बोलना भी रह जाता है यकीन जानो मैं चंगी तरह याद है जो बच्चा बिलक के रोंदा है इस तरह रोए कहने रब जब मैं मिला रोगी मिला तंदुरुस्त बंदा नहीं मिला इंज कह के अपना पला छुड़ाया रोगी मिलते ने मैंने तू भी एक महारोगी मेरे ते प्रश्न ना करया कर मेरा हिरदा तड़प उठता है मैं दुखी हो जाना कथनी बदनी कहन कहावन समझ परी तो बिसरियो गावन गावना ही रह गया बोलना ही रह गया ये अवस्था फिर किवें बने तू सुन जितनी गहराई नाल सुनेगा उतनी गहराई तेरा शब्द गुरु दा अंदर प्रवेश करेगा उपरों उपरों सुन रहे हैं शब्द उपर उपर है हृदय तक पहुंचता ही कोई नहीं गहरा होके सुन गहराई नाल सुन कहिंदे ने बदल गरजदे पए होवे बिजली कड़कदी पई होवे अद्धी रात दा वक्त होवे सुती हुई मां दी नींद नहीं खुलदी गोद का बच्चा मामूली जिया बिलखता मामूली जिया आवाज अक खुल गई है बदल गरजदे पै सन इन्हां दे गर्जन ने तेरी नींद नहीं तोड़ी बिजली कड़कदी पई सी इस कड़क ने तेरी अखां नहीं खोलियां हवा दी शां शां दरवाजियां दे खड़ाक आवाज इसने तेरी अखां नहीं खोलियां बच्चा मामूली जिया रोया बिल्कुल महीन आवाज दे छोटी आवाज दे तेरी अख खुल गई भावे सुती पई है पर बच्चे नू अजे भी बहुत गहराई नाल सुन रही है ताई ते जाग पई और भावे कोई जागया भी होवे ते बदलां दी गर्जन नहीं सुन सकता अगर उस पासे ध्यान नहीं ये भी मैं अर्ज कर दिया कुछ भी नहीं पता चलेगा कि बदल गरजदे पए ने की हो रहे है पैर समाप्ति करिए ਇਹ ਸੁਣਨਾ ਵਾਸਤਵਿਕ ਕਿਸ ਤਰ੍ਹਾਂ ਦਾ ਹੁੰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸ਼ਬਦ ਵਿੱਚ ਇੱਕ ਅੰਗ ਪੇਸ਼ ਕੀਤਾ ਉਹ ਮੈਂ ਕਹਿ ਕੇ ਸਮਾਪਤੀ ਕਰਾਂ ਸਹਿਬ ਕਹਿੰਦੇ ਨੇ ਅੰਤਰ ਪਿਆਸ ਉਠੀ ਪ੍ਰਭ ਤੇਰੀ ਸੁਣ ਗੁਰ ਬਚਨ ਮਨ ਤੀਰ ਲਗਾਈਆ ਤੇ ਗੁਰੂ ਦਾ ਸ਼ਬਦ ਮੈਂ ਫਿਰ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗਿਆ। ਤੀਰ ਤਨ ਨੂੰ ਲੱਗੇ ਹੁਣ ਨਿਕਲਦਾ ਹੈ। ਮਨੁੱਖ ਤੜਪਦਾ ਹੈ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ। ਗੁਰੂ ਦੇ ਸ਼ਬਦ ਦਾ ਤੀਰ ਲੱਗਿਆ ਮਨ ਨੂੰ, ਮਨ ਵਿਨਿਆ ਗਿਆ, ਮਨ ਦੇ ਅੰਦਰ ਇੱਕ ਪਿਆਸ ਪੈਦਾ ਹੋ ਜਾਂਦੀ ਹੈ ਪ੍ਰਭੂ ਦੀ, ਉਹਦੀ ਰਸਨਾ ਕਰਨ ਲੱਗ ਪੈਂਦੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਤੜਪਦਾ ਹੋਇਆ ਜੋ ਮਨੁੱਖ ਕਹਿੰਦਾ ਹੈ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ, ਇਹ ਕਹਿਣਾ ਕੁਛ ਹੋਰ ਹੈ। ਜਿਹਨੂੰ ਪਿਆਸ ਹੀ ਨਹੀਂ ਲੱਗੀ ਉਹ ਆਖੇ ਹਾਏ ਪਾਣੀ ਹਾਏ ਪਾਣੀ, ਇਹ ਪਖੰਡ ਹੈ, ਇਹ ਤੇ ਉੱਪਰ ਆਊਗਾ, ਇਹਦੇ ਕੁਛ ਵੀ ਨਹੀਂ। ਔਖੇ ਨਾ ਹੋਣਾ, ਬਸ ਬਹੁਤਿਆਂ ਦਾ ਵਾਹਿਗੁਰੂ ਵਾਹਿਗੁਰੂ ਕਹਿਣਾ, ਵਾਹਿਗੁਰੂ ਦੀ ਪਿਆਸ ਤੇ ਹੈ ਕੋਈ ਨਹੀਂ, ਹਾਏ ਪਾਣੀ ਹਾਏ ਪਾਣੀ ਕਰੀ ਜਾਂਦੇ। ਅੰਤਰ ਪਿਆਸ ਉਠੀ ਪ੍ਰਭ ਖੇਰੀ, ਪ੍ਰਭੂ ਦੀ ਪਿਆਸ ਪੈਦਾ ਹੋ ਗਈ, ਕਿਉਂ ਸੁਣ ਗੁਰ ਬਚਨ ਮਨ ਤੀਰ ਲਗਈਆ। ਗੁਰੂ ਦਾ ਬਚਨ ਮੈਂ ਕੀ ਸੁਣਿਆ ਤੀਰ ਲੱਗੇ। ਮਨ ਕੀ ਬਿਰਥਾ ਮਨ ਹੀ ਜਾਣੇ ਹੈ, ਅਵਰ ਕੇ ਜਾਣੇ ਕੋ ਪੀਰ ਭਰਈਆ। ਇਤਨੀ ਵੱਡੀ ਪੀੜਾ ਹੈ, ਬੜਾ ਲੰਬਾ ਚੌੜਾ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਨੇ, ਪੀੜਾ ਕਿਤਨੀ ਹੈ। ਮੈਂ ਸਮਾਪਤੀ ਕਰਾਂ ਕਿਉਂਕਿ ਬਹੁਤ ਸਾਰਾ ਪ੍ਰੋਗਰਾਮ ਹੈ। ਇਸ਼ਾਰਾ ਅਗਾਂਹ ਨਾ ਲਮਕਾਵਾਂ ਕਿ ਪੀੜਾ ਇਤਨੀ ਜ਼ਿਆਦਾ ਹੈ, ਜਗਤ ਵਿੱਚ ਕੋਈ ਇਤਨੀ ਪੀੜਾ ਨਹੀਂ। ਸਰੀਰ ਪੀੜਿਤ ਹੈ, ਖੂਨ ਨਿਕਲ ਰਿਹਾ ਹੈ, ਹਾਏ ਪਾਣੀ ਹਾਏ ਪਾਣੀ ਹਾਏ ਪਾਣੀ। ਸ਼ਬਦ ਦਾ ਤੀਰ ਲੱਗਿਆ ਹੈ, ਤੜਪਿਆ ਹੈ ਮਨ, ਵਾਹਿਗੁਰੂ ਵਾਹਿਗੁਰੂ। ਇਸ ਤੜਪੀ ਹਾਲਤ ਚ ਜਦ ਵਾਹਿਗੁਰੂ ਨਿਕਲਦਾ ਹੈ, ਯਕੀਨ ਜਾਣੋ ਇਹ ਬੋਲ ਪ੍ਰਭੂ ਦੇ ਦਰਬਾਰ ਤੱਕ ਪਹੁੰਚਦੇ ਔਰ ਅਵਸਥਾ ਬਦਲ ਜਾਂਦੀ ਹੈ। ਅਵਸਥਾ ਕੀ ਬਦਲ ਜਾਂਦੀ ਹੈ, ਇਹ ਕਬੀਰ ਨੇ ਬਿਆਨ ਕੀਤਾ ਕਹਿ ਕੇ ਸਮਾਪਤੀ। ਭਗਤ ਕਬੀਰ ਜੀ ਕਹਿੰਦੇ ਨੇ, ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਗੁਰੂ ਦੀ ਬਾਣੀ ਦਾ ਬਾਣ ਐਸਾ ਲੱਗਿਆ ਮੈਂ ਤੇ ਗੂੰਗਾ ਹੋ ਗਿਆ। ਭਾਵ ਇਸ ਬਾਣ ਦੇ ਲੱਗਦਿਆਂ ਜੋ ਅਸਲੀਅਤ ਦਾ ਪਤਾ ਚੱਲਿਆ, ਹਕੀਕਤ ਦਾ ਪਤਾ ਚੱਲਿਆ, ਮੈਂ ਕਹਿ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ, ਗੂੰਗਾ ਹੋ ਗਿਆ। ਪੀੜਾ ਵੀ ਇਤਨੀ ਹੀ ਮੈਂ ਕਹਿ ਨਹੀਂ ਸਕਦਾ ਔਰ ਰਸ ਵੀ ਇਤਨਾ ਮੈਂ ਕਹਿ ਨਹੀਂ ਸਕਦਾ। ਤੁਸੀਂ ਆਖੋਗੇ ਪੀੜਾ ਵਿੱਚ ਰਸ, ਅਸਹਿ ਪੀੜਾ ਹੈ, ਲੇਕਿਨ ਗਜ਼ਬ ਦੀ ਗੱਲ, ਦੁਨੀਆਂ 'ਚ ਇੱਕੋ ਹੀ ਪੀੜਾ ਹੈ, ਪ੍ਰਭੂ ਬਿਰਹੇ ਦੀ ਪੀੜਾ, ਜਿਹਦੇ 'ਚ ਕੁਝ ਰਸ ਵੀ ਹੈ, ਬਾਕੀ ਕਿਸੇ ਪੀੜਾ 'ਚ ਰਸ ਨਹੀਂ ਹੈ। ਕੋਈ ਮਨੁੱਖ ਪੀੜਿਤ ਨਹੀਂ ਹੋਣਾ ਚਾਹੁੰਦਾ। ਇਸ ਪੀੜਾ ਵਾਸਤੇ ਬੜੇ ਬੜੇ ਸੰਤ ਤੜਪ ਰਹੇ ਵੀ ਰਹੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਰੱਬ ਨੇ ਇੱਕ ਨਿਯਮ ਬਣਾ ਦਿੱਤਾ ਹੈ, ਪ੍ਰਸੂਤ ਦੀ ਪੀੜਾ ਤੋਂ ਲੰਘੇ ਬਿਨਾਂ ਕੋਈ ਇਸਤਰੀ ਮਾਂ ਨਹੀਂ ਬਣ ਸਕਦੀ, ਬਿਰਹੇ ਦੀ ਪੀੜਾ ਤੋਂ ਲੰਘੇ ਬਿਨਾਂ ਕੋਈ ਸੰਤ ਨਹੀਂ ਬਣ ਸਕਦਾ, ਕੋਈ ਭਗਤ ਨਹੀਂ ਬਣ ਸਕਦਾ, ਇਸ ਤੋਂ ਲੰਘਣਾ ਪੈਂਦਾ। ਅਮੀਰ ਖੁਸਰੋ ਪੀੜਤ ਹੋ ਕੇ ਦੁਆ ਕਰ ਰਹੇ ਹੈ ਤੇ ਕਹਿੰਦਾ, ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ। ਇਹ ਜੋ ਮੈਂ ਦੁਆ ਕਰ ਰਿਹਾ ਪੀੜਤ ਹੋ ਕੇ, ਬਿਰਹੀ ਮਨ ਜੋ ਮੇਰਾ ਤੜਪ ਰਿਹਾ, ਮਿਲ ਤੂੰ ਮਿਲ। ਕਹਿੰਦਾ ਇਹ ਅਰਦਾਸ ਕਰਨ ਦੇ, ਤੂੰ ਮੈਨੂੰ ਮਿਲਣਾ, ਇਸ ਅਰਦਾਸ ਵਿੱਚ ਵੀ ਸਵਾਦ ਹੈ, ਇਸ ਪ੍ਰਾਰਥਨਾ ਵਿੱਚ ਵੀ ਰਸ ਹੈ, ਇਸ ਦੁਆ ਵਿੱਚ ਵੀ ਕੋਈ ਗੱਲ ਹੈ, ਇਸ ਪੀੜਾ ਵਿੱਚ ਵੀ ਕੋਈ ਆਨੰਦ ਹੈ। ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ, ਫਿਰ ਦਿਲ ਮੇ ਕਿਆ ਰਹੇਗਾ ਜੋ ਹਸਰਤ ਨਿਕਲ ਗਈ। ਗੂੰਗਾ ਹੋਗਾ, ਗੂੰਗਾ ਹੋ ਗਿਆ, ਨਹੀਂ ਕਹਿ ਸਕਦਾ। ਇਤਨਾ ਅਥਾਹ ਰਸ ਇਹ ਨਿੱਕੀ ਜਿਹੀ ਜ਼ਬਾਨ ਨਹੀਂ ਬਿਆਨ ਕਰ ਸਕਦੀ, ਇਤਨੀ ਅਸਹਿ ਪੀੜਾ ਇਹ ਜ਼ਬਾਨ ਨਹੀਂ ਬਿਆਨ ਕਰ ਸਕਦੀ। ਬਾਵਰਾ, ਬਾਵਰਾ ਕਹਿੰਦੇ ਨੇ ਭੋਲੇ ਨੇ, ਬਾਵਰੇ ਤੋਂ ਮੁਰਾਦ ਪਾਗਲ ਨਹੀਂ, ਭੋਲਾ। ਚਲਾਕ ਉਹ ਜੋ ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਝ ਹੋਰ ਹੈ, ਅਸੀਂ ਕਹਿ ਦਿੰਦੇ ਬੜਾ ਚਲਾਕ ਹੈ। ਬੜੇ ਦੋ ਰੂਪ ਨੇ, ਬਾਹਰੋਂ ਬੜਾ ਦਾਨੀ ਦਿਖਾਈ ਦਿੰਦਾ ਅੰਦਰੋਂ ਬੇਈਮਾਨ, ਬਾਹਰੋਂ ਜੇ ਹੱਥ ਜੋੜ ਕੇ ਮਿਲਦਾ ਹੈ ਅੰਦਰੋਂ ਬੜਾ ਹੰਕਾਰੀ ਹੈ। ਬਾਹਰੋਂ ਬੜਾ ਮਿੱਠਾ ਬੋਲਦਾ ਹੈ ਅੰਦਰੋਂ ਬੜਾ ਕੌੜਾ ਹੈ। ਉਹ ਹਾਜ਼ਰ ਮਿੱਠਾ ਬੋਲਦੇ, ਬਾਹਰ ਜਾਏ ਕਦੇ ਵੀ ਸਖੋਲੇ, ਸਾਹਮਣੇ ਬੜਾ ਮਿੱਠਾ ਪਏ ਬੋਲਦੇ ਨੇ, ਬਾਹਰ ਜਾ ਕੇ ਸਵੈ ਨਿੰਦਾ ਤੋਂ ਹੋਰ ਕੁਛ ਵੀ ਨਹੀਂ ਕਰਦੇ। ਦੋ ਬੜਾ ਚਲਾਕ ਹੈ, ਭੋਲਾ, ਅੰਦਰੋਂ ਬਾਹਰੋਂ ਇੱਕ ਹੈ, ਅੰਦਰੋਂ ਬਾਹਰੋਂ ਇੱਕ ਹੈ। धन गुरु गोविंद सिंह जी महाराज कहिंदे ने मैं उस इंसान नु इंसान मनन नु ही तैयार नहीं जिदी जबान दे बोल कुछ होर ने जिदे मन दे भाव कुछ होर ने जिदा दिल कुछ होर कह रहे हैं जबान कुछ होर कह रही है मैं इस चलाक इंसान नु इंसान नहीं मनता। औरंगजेब ने लिखा है अमो मर्द बायद शबद सुखनवर नशिक में दिगर दर दहाने दिगर तेरी जबान ते कुछ होर है तेरे चेहरे ते कुछ होर है तेरे दिल दे कुछ होर है तू चलाक हो सकता है तू फकीर नहीं है। ए माला ए तस्वीर तेरे हद दे सवाए पखंड तो होर कुछ नहीं भोला अंदरों बारों एक सदे देश एक महान योगी नो जिसका दिन कल मनाया गया शिवरात्रि शिव जी पता इस देश दे उसनों की कहने भोला शंकर भोला नाथ भोले भोले भोला अंदरों बारों एक भोला मनुख हर एक ते भरोसा कर लेंदा है भोला मनुख ठगा सकदा है ठग नहीं सकदा चलाक बंदा ठग सकदा है ठगा नहीं सकदा। हजार जां फिदा है आंख जबानश दिलश जकेश हजारां जिंदड़ियां उसको कुर्बान कीतियां जा सकदियां जिसकी दिल ते जबान एक है। गूंगा हुआ बावरा बहरा हुआ कान हुण मैं कोई दुनियावी गल सुन ही नहीं सकदा बहरा हो गया हर पासे रब ही रब सुनदा जो कुछ भी आवाज आती है जो बोलत है मृग मेन पंखेरो सो बिन हर जापत है नहीं हो सब परमात्मा सुनाई देंदा है। बहरा हुआ कान पांव ते पिंगल भया मारिया सतगुर बाण ऐसा बाणी दा बाण लगे है मन पिंगला हो गया चलन जोगा ही नहीं रहा। स्वामी रामानंद भी कहने कत जाइए रे गल रागो रंग मेरा चित ना चलत मन भयो पंग मन पिंगला हो गया भटकना मिट गई हे प्रभु हुण तेरे दर जोगा ही रह गए भटकना मिट गई पिंगले हो गए चल ही नहीं सकते। गालिब इसनु बड़े आलमाना ढंग नाल बयान करदा है मेरे टूटे हुए पाए तलब का मुझ पे ऐसा है ये जो मेरे पैर टूट गए इन्हां दा मेरे उत्ते बड़ा एहसान है। क्यों मेरे टूटे हुए पाए तलब का मुझ पे ऐसा है तुम्हारे दर से अब कर कहीं जाया नहीं जाता ऐ खुदा हम मैं तेरे दर तो हट के किधरे जा सका जान जोगा ही नहीं रहा पैर ही टूट गए। मेरे टूटे हुए पाए तलब का मुझ पे ऐसा है तुम्हारे दर से अब उठकर कहीं जाया नहीं जाता मोहब्बत असल में मखमूर वो राज़े हकीकत है समझ में आ गया है फिर भी समझाया नहीं जाता गलत में समझ ली है पर मैं आखा किस तरह गूंगा हो गया पांव ते पिंगल भया मारिया सतगुरबान ये मन की हालत है मन की अवस्था है। एक महापुरुष संत की बरसी मनाने आया सारे मिलके जोदड़ी करिए धन गुरु ग्रंथ साहब जी महाराज नू सानू संत बना मानसिक अवस्था ये प्रदान कर ताकि साड़ी भी जीवन यात्रा सफल होवे ते ए पंक्ति साड़े ते पूरी उतरे सफल सफल भई सफल यात्रा आवण जाण रहे मिले सादा इतनी सेवा प्रवान करनी। सारिआं दा हार्दिक तौर ते धन्नवाद बड़ी कागरता नाल आपने सरवण कीता महापुरश बाबा इकबाल सिंह जी दा हार्दिक तौर ते धन्नवाद। हर साल हुक्मनामा आपदा पहुँचदा है तो मैनू भी इस महान ब्रह्म ज्ञानी की बरसी रे शामिल होने का एक सुभाव अवसर मिलता है। धन गुरु ग्रंथ साहब जी महाराज बख्शिश करन जिंदगी का अंत होवे इस तो पहले बेअंत की झलक मिले हर एक नूं मिले ताकि हर एक की जीवन यात्रा सफल होवे बार बार समूह सत्संगी मुखी जग सज्जन ते महापुरशां दा हार्दिक तौर ते धन्यवाद। फुल चुक दी शमा वाहेगुरु जी का खालसा वाहेगुरु।